ਸਤਨਾਮ ਸ੍ਰੀ ਵਾਹਿ ਗੁਰੂ ਜੀ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤਾ ਭਾਵੈ ਸੋਈ ਥੀਸੀ ਜੋ ਤੂੰ ਦੇਹ ਸੋਈ ਹਾਂ ਪਾਈ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤਾ ਭਾਵੈ ਸੋਈ ਥੀਸੀ ਜੋ ਤੂੰ ਦੇਹ ਸੋਈ ਹਾਂ ਪਾਈ ਰਹਾਓ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗੁਆਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਏ ਤੁਝ ਬਿਨ ਦੂਜਾ ਕੋਈ ਨਾ ਏ ਜੀਵ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖੈ ਜਾਣ ਹੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਤੂੰ ਕਰ ਕਰ ਵੇਖੈ ਜਾਣ ਹੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਤੂੰ ਕਰਤਾ ਸਚਿਆਰ ਮੈਂਡਾ ਸਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤਸੰਗਤ ਜੀਓ ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਦੀ ਕਥਾ ਵਿਚਾਰ ਸਰਵਣ ਕਰ ਰਹੇ ਹੋ ਬਾਣੀ ਦੀ ਵਿਚਾਰ ਹਰ ਗੁਰਸਿੱਖ ਮਾਈ ਭਾਈ ਦੇ ਲਈ ਕਰਨੀ ਅਤੇ ਸੁਣਨੀ ਅਤਿ ਜ਼ਰੂਰੀ ਹੈ। ਠੀਕ ਹੈ, ਸਤਿਗੁਰੂ ਦੇ ਦਰਸ਼ਨ ਕਰਨ ਦਾ ਵੀ ਬਹੁਤ ਵੱਡਾ ਪੁੰਨ ਹੈ। ਅੰਦਰ ਸੱਚਾ ਨੇਹੋਂ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ। ਜਦੋਂ ਅਸੀਂ ਸਤਿਗੁਰੂ ਦੇ ਆ ਕੇ ਸਨਮੁਖ ਦੀਦਾਰ ਕਰਦੇ ਹਾਂ, ਭਾਵਨਾ ਦੇ ਨਾਲ ਸਤਿਗੁਰੂ ਦੇ ਦਰਸ਼ਨ ਦੀਦਾਰ ਕਰਦੇ ਹਾਂ, ਇਹਦੇ ਨਾਲ ਸਾਡਾ ਤਨ ਵੀ ਅਤੇ ਮਨ ਵੀ ਕਿਰਤ ਕਿਰਤ ਹੋ ਜਾਂਦਾ ਹੈ। ਪਰ ਹਜ਼ੂਰ ਨੇ ਨਾਲ ਹੀ ਇਹ ਵੀ ਗੱਲ ਸਾਨੂੰ ਸਮਝਾ ਦਿੱਤੀ, ਸਤਿਗੁਰ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ ਡਿੱਠੈ ਮੁਕਤ ਨਾ ਹੋਵੇ। ਜਿਚਰ ਸ਼ਬਦ ਨਾ ਕਰੇ ਵਿਚਾਰ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਹਨ। ਸਾਧਾਰਨ ਰੂਪ ਦੇ ਅੰਦਰ ਸਤਿਗੁਰੂ ਦੇ ਦਰਸ਼ਨ ਦੀਦਾਰ ਹਰ ਕੋਈ ਕਰ ਲੈਂਦਾ ਹੈ, ਗੁਰੂ ਵਾਲੇ ਵੀ ਅਤੇ ਨਗੂਰੇ ਬੰਦੇ ਵੀ, ਗੁਰਮੁਖ ਵੀ ਅਤੇ ਮਨਮੁਖ ਵੀ, ਆਸਤਕ ਵੀ ਅਤੇ ਨਾਸਤਕ ਵੀ, ਚੰਗੇ ਵੀ ਅਤੇ ਮਾੜੇ ਵੀ, ਪੁੰਨੀ ਵੀ ਅਤੇ ਪਾਪੀ ਵੀ, ਦੇਵਤੇ ਵੀ ਅਤੇ ਦੈਂਤ ਵੀ, ਗੱਲ ਕਿ ਸਤਿਗੁਰੂ ਦੇ ਸਾਧਾਰਨ ਰੂਪ ਦੇ ਅੰਦਰ ਸਾਰੇ ਹੀ ਦਰਸ਼ਨ ਦੀਦਾਰ ਕਰ ਲੈਂਦੇ ਹਨ। ਹਜ਼ੂਰ ਕਹਿੰਦੇ ਨੇ ਡਿੱਠੈ ਮੁਕਤ ਨਾ ਹੋਵੇ। ਜੇ ਕੋਈ ਬੰਦਾ ਇਹ ਕਹਿ ਦੇਵੇ ਕਿ ਮੈਂ ਤਾਂ ਸਤਿਗੁਰੂ ਦੇ ਦਰਸ਼ਨ ਕਰ ਲਏ, ਹੁਣ ਮੈਨੂੰ ਕੁਝ ਹੋਰ ਕਰਨ ਦੀ ਲੋੜ ਹੀ ਨਹੀਂ, ਤਾਂ ਹਜ਼ੂਰ ਇਹ ਸਾਡਾ ਭੁਲੇਖਾ ਦੂਰ ਕਰਦੇ ਹਨ। ਗੁਰਮੁਖੋ, ਕੇਵਲ ਦੇਖਣ ਦੇ ਨਾਲ ਹੀ ਉਧਾਰ ਨਹੀਂ ਹੋ ਜਾਣਾ, ਜੇ ਚਿਰ ਸ਼ਬਦ ਨਾ ਕਰੇ ਵਿਚਾਰ। ਜਿੰਨਾ ਚਿਰ ਤੱਕ ਤੁਸੀਂ ਗੁਰੂ ਸ਼ਬਦ ਦੀ ਵਿਚਾਰ ਨਹੀਂ ਕਰਦੇ, ਗੁਰਬਾਣੀ ਦੀ ਕਥਾ ਨਾਲ ਨਹੀਂ ਜੁੜਦੇ, ਉਨ੍ਹਾਂ ਚਿਰ ਤੱਕ ਨਾ ਸਾਨੂੰ ਗੁਰਬਾਣੀ ਦੀ ਸਮਝ ਹੀ ਆ ਸਕੇ, ਨਾ ਹੀ ਸ਼ਬਦ ਦਾ ਭਾਵ ਅਤੇ ਸਿਧਾਂਤ ਸਾਡੀ ਸਮਝ ਵਿੱਚ ਆ ਸਕੇ, ਅਤੇ ਨਾ ਹੀ ਸਾਨੂੰ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਹੋ ਸਕਦੀਆਂ। ਇਸ ਲਈ ਹਰ ਗੁਰਸਿੱਖ ਮਾਈ ਭਾਈ ਨੂੰ ਸ਼ਬਦ ਦੀ ਵਿਚਾਰ ਦੇ ਨਾਲ ਸਤਿਗੁਰੂ ਨੇ ਜੋੜਿਆ। ਧੰਨ ਹਨ ਉਹ ਗੁਰਸਿੱਖ ਮਾਈ ਭਾਈ ਜਿਹੜੇ ਗੁਰਬਾਣੀ ਦੀ ਵਿਚਾਰ ਨਾਲ ਜੁੜੇ ਹੋਏ ਹਨ। ਸਤਿਗੁਰੂ ਦੀ ਅਪਾਰ ਰਹਿਮਤ ਦਾ ਸਦਕਾ ਆਪ ਸੰਗਤਾਂ, ਸੰਧਿਆ ਦੀ ਬਾਣੀ, ਸੋਦਾਰ ਰਹਿਰ ਸਾਹਿਬ ਜੀ ਦੇ ਪਾਠ ਹਮੇਸ਼ਾ ਕਰਦੇ ਹੋ। ਪੰਚਮ ਪਾਤਸ਼ਾਹ ਦੇ ਸਮੇਂ ਜੋ ਗੁਰਸਿੱਖ ਸੰਧਿਆ ਵੇਲੇ ਸੋਦਾਰ ਬਾਣੀ ਦਾ ਜਾਪ ਕਰਦੇ ਸਨ, ਜਿਸ ਦੀ ਗਵਾਹੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਦਿੱਤੀ ਹੈ, ਸੋਦਾਰ ਆਰਤੀ ਗਾਵੀ ਹੈ, ਅੰਮ੍ਰਿਤ ਵੇਲੇ ਜਾਪ ਉਚਾਰਾ, ਉਹ ਸੋਦਾਰ ਬਾਣੀ ਜਿਸ ਨੂੰ ਬਾਅਦ ਵਿੱਚ ਕਲਗੀਧਰ ਪਾਤਸ਼ਾਹ ਦੇ ਸਮੇਂ ਰਹਿਰਾਸ ਦਾ ਨਾਮ ਵੀ ਦਿੱਤਾ ਗਿਆ, ਕਿਉਂਕਿ ਕਲਗੀਧਰ ਪਾਤਸ਼ਾਹ ਦੇ ਸਮੇਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਇਸ ਬਾਣੀ ਦਾ ਨਾਮ ਰਹਿਰਾਸ ਰਹਿਤਨਾਮੇ ਵਿੱਚ ਲਿਖਿਆ ਹੈ। ਬਿਨ ਰਹਿਰਾਸ ਸਮਾਂ ਜੋ ਖੋਵੇ, ਉਹਨਾਂ ਦੇ ਇਸ ਸ਼ਬਦ ਨੇ ਵੀ ਜਿਹੜਾ ਗੁਰਸਿੱਖ ਸ਼ਾਮ ਦੇ ਵਕਤ ਰਹਿਰਾਸ ਸਾਹਿਬ ਜੀ ਦਾ ਪਾਠ ਨਹੀਂ ਕਰਦਾ, ਉਹ ਸਮੇਂ ਨੂੰ ਅਜਾਈ ਗਵਾ ਦਿੰਦਾ ਹੈ, ਉਹਦੀ ਕਦੇ ਵੀ ਸੱਚਖੰਡ ਦੇ ਵਿੱਚ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਨਹੀਂ ਲੱਗ ਸਕਦੀ। ਸਭ ਤੋਂ ਵੱਡੀ ਗੱਲ ਇਹ ਹੈ, ਇਸ ਬਾਣੀ ਦੇ ਪਾਠ ਦੇ ਨਾਲ ਸਾਡੀ ਸੱਚਖੰਡ ਦੇ ਵਿੱਚ ਹਾਜ਼ਰੀ ਲੱਗਦੀ ਹੈ, ਕਿਉਂਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸੋਦਾਰ ਬਾਣੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਸੱਚਖੰਡ ਦੇ ਵਿੱਚ ਹੀ ਉਚਾਰਨ ਕੀਤੀ ਸੀ। ਇਸ ਲਈ ਜਦੋਂ ਧਿਆਨ ਦੇ ਨਾਲ, ਇਕਾਗਰਤਾ ਦੇ ਨਾਲ, ਸ਼ਰਧਾ ਅਤੇ ਪਿਆਰ ਦੇ ਨਾਲ ਅਸੀਂ ਇਸ ਬਾਣੀ ਨੂੰ ਪੜ੍ਹਦੇ ਹਾਂ, ਤਾਂ ਸਾਡੀ ਵੀ ਹਾਜ਼ਰੀ ਸੱਚਖੰਡ ਦੇ ਵਿੱਚ ਲੱਗ ਸਕਦੀ ਹੈ। ਇਸੇ ਲਈ ਸਤਿਗੁਰੂ ਮਹਾਰਾਜ ਨੇ ਸਾਡੇ 'ਤੇ ਮਹਾਨ ਪਰਉਪਕਾਰ ਕੀਤੇ ਨੇ। ਆਪ ਸੰਗਤਾਂ ਨੇ ਪਿੱਛੇ ਪੰਜ ਸ਼ਬਦ ਆਏ ਨੇ, ਤਿੰਨ ਸ਼ਬਦ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਸਨ, ਇੱਕ ਸ਼ਬਦ ਚੌਥੇ ਪਾਤਸ਼ਾਹ ਦਾ ਸੀ, ਇੱਕ ਸ਼ਬਦ ਪੰਜਵੇਂ ਗੁਰਦੇਵ ਗੁਰੂ ਅਰਜਨ ਦੇਵ ਮਹਾਰਾਜ ਦਾ ਸੀ। ਉਸ ਤੋਂ ਬਾਅਦ ਸੋ ਪੁਰਖ ਨਾਮ ਦੇ ਹੇਠ ਸਤਿਗੁਰੂ ਨੇ ਬਾਣੀ ਉਚਾਰਨ ਕੀਤੀ। ਇਹ ਸੋ ਪੁਰਖ ਬਾਣੀ ਸੋਦਰ ਤੋਂ ਅਲੱਗ ਰਚਨਾ ਹੈ, ਭਾਵੇਂ ਹੈ ਰਹਿਰਾਸ ਸਾਹਿਬ ਜੀ ਦੇ ਪਾਠ ਦੇ ਵਿੱਚ ਸ਼ਾਮਲ, ਪਰ ਇਹਨੂੰ ਸਤਿਗੁਰੂ ਮਹਾਰਾਜ ਨੇ ਵੱਖਰੇ ਸਿਰਲੇਖ ਹੇਠ ਉਚਾਰਿਆ ਹੈ। ਇਸ ਪਵਿੱਤਰ ਬਾਣੀ ਦੇ ਚਾਰ ਸ਼ਬਦ ਨੇ। ਪਹਿਲੇ ਸ਼ਬਦ ਦੀ ਕਥਾ ਵਿਚਾਰ ਅੰਮ੍ਰਿਤ ਵੇਲੇ ਦੇ ਦੀਵਾਨ ਦੇ ਵਿੱਚ ਸੰਗਤਾਂ ਨੇ ਸਰਵਣ ਕੀਤੀ ਸੀ। ਹੁਣ ਚੌਥੇ ਹੀ ਪਾਤਸ਼ਾਹ ਦਾ ਦੂਸਰਾ ਸ਼ਬਦ ਆਰੰਭ ਹੋ ਰਿਹਾ ਹੈ। ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸੰਬੋਧਨ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ, ਉਸ ਦੀ ਸਿਫਤੋਸਾਲਾ, ਉਸ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਉਚਾਰਨ ਕਰ ਰਹੇ ਹਨ ਅਤੇ ਇਸ ਦੇ ਨਾਲ ਨਾਲ ਗੁਰਮੁਖਾਂ ਅਤੇ ਮਨਮੁਖਾਂ ਦੀ ਵੀ ਅਵਸਥਾ ਦਾ ਜ਼ਿਕਰ ਕੀਤਾ ਹੈ। ਹੋਰ ਵੀ ਕਈ ਪੱਖਾਂ ਤੋਂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਅਗਲੇ ਸ਼ਬਦ ਵਿੱਚ ਰੋਸ਼ਨੀ ਪਾਈ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਕੀ ਉਪਦੇਸ਼ ਦੇ ਰਹੇ ਹਨ? ਲਓ ਆਪ ਸੰਗਤਾਂ ਪ੍ਰੇਮ, ਸ਼ਰਧਾ ਅਤੇ ਇਕਾਗਰਤਾ ਦੇ ਨਾਲ ਸਰਵਣ ਕਰੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਤਨਾਮ ਸ੍ਰੀ ਵਾਹਿਗੁਰੂ ਜੀ। ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਂਡਾ ਸਾਈ।
ਆਸਾ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਸ਼ਬਦ ਉਚਾਰਨ ਕਰ ਰਹੇ ਹਨ। ਤੂੰ ਕਰਤਾ ਸਚਿਆਰ ਮੈਂਡਾ ਸਾਈ। ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਕਰਤਾ ਪੁਰਖ ਹੈ, ਸਿਰਜਣਹਾਰ ਹੈ ਅਤੇ ਇਸ ਦੇ ਨਾਲ ਹੀ ਸਚਿਆਰ, ਤੂੰ ਸੱਚ ਦਾ ਘਰ ਹੈ, ਸੱਚ ਦਾ ਖਜ਼ਾਨਾ ਹੈ। ਮੈਂਡਾ ਸਾਈ ਅਤੇ ਮੇਰੇ ਸਿਰ ਦਾ ਸਾਈ, ਮੇਰੇ ਸਿਰ ਦਾ ਖਾਵੰਦ, ਮੇਰੇ ਸਿਰ ਦਾ ਮਾਲਕ ਵੀ ਤੂੰ ਹੀ ਹੈ। ਨਾਲੇ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਕਰ ਦਿੱਤੀ, ਤੂੰ ਕਰਤਾ ਸਚਿਆਰ, ਅਤੇ ਨਾਲ ਹੀ ਇਹ ਗੱਲ ਕਹਿ ਦਿੱਤੀ, ਮੈਂਡਾ ਸਾਈ, ਹੇ ਵਾਹਿਗੁਰੂ ਤੂੰ ਕਰਤਾ ਹੈ, ਸਿਰਜਣਹਾਰ ਹੈ ਅਤੇ ਨਾਲ ਹੀ ਸਚਿਆਰ ਵੀ ਹੈ, ਸੱਚ ਦਾ ਘਰ ਹੈ। ਮੈਂਡਾ ਸਾਈ, ਮੇਰੇ ਸਿਰ ਦਾ ਵੀ ਸਾਈ ਹੈ।
ਜੋ ਤਾਂ ਭਾਵੈ ਸੋਈ ਥੀਸੀ, ਜੋ ਤੂੰ ਦੇ ਸੋਈ ਹਾਂ ਪਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ, ਹੇ ਵਾਹਿਗੁਰੂ ਜੀ, ਜੋ ਤੋ ਭਾਵੈ ਸੋਈ ਥੀਸੀ, ਜੋ ਤੁਹਾਨੂੰ ਪਾਉਂਦਾ ਹੈ, ਜੋ ਤੁਹਾਨੂੰ ਚੰਗਾ ਲੱਗਦਾ ਹੈ, ਸੋਈ ਥੀਸੀ ਉਹੀ ਹੋਵੇਗਾ। ਇਹਦਾ ਮਤਲਬ ਇਹ ਹੈ, ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁੱਝੈ, ਤਾਂ ਹਉਮੈ ਕਹਿ ਨਾ ਕੋਈ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਨਾਨਕ ਰਹਿਣ ਰਜਾਈ, ਸਾਨੂੰ ਹਮੇਸ਼ਾ ਲਈ ਉਹਦੀ ਰਜ਼ਾ ਵਿੱਚ ਰਹਿਣ ਦਾ ਉਪਦੇਸ਼ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਹਨ ਅਤੇ ਨਾਲ ਹੀ ਇਹ ਗੱਲ ਆਖ ਰਹੇ ਹਨ, ਜੋ ਤੋ ਭਾਵੈ ਸੋਈ ਥੀਸੀ, ਹੇ ਵਾਹਿਗੁਰੂ ਜੀ, ਜੋ ਤੁਹਾਨੂੰ ਪਸੰਦ ਹੈ, ਜੋ ਤੁਹਾਨੂੰ ਮਨਜ਼ੂਰ ਹੈ, ਜੋ ਤੁਹਾਨੂੰ ਚੰਗਾ ਲੱਗਦਾ ਹੈ, ਉਹੀ ਪਿੱਛੇ ਹੋਇਆ, ਉਹੀ ਹੁਣ ਹੋ ਰਿਹਾ ਹੈ, ਥੀਸੀ ਹੈ, ਅੱਗੇ ਲਈ ਵੀ ਉਹੀ ਹੋਵੇਗਾ। ਜੋ ਤੂੰ ਦੇਹ ਸੋਈ ਹੋਂ ਪਾਈ, ਹੇ ਵਾਹਿਗੁਰੂ ਜੀ, ਜੋ ਵੀ ਤੁਸੀਂ ਮੈਨੂੰ ਦਿਓ, ਉਹੀ ਦਾਤ ਮੈਂ ਪ੍ਰਾਪਤ ਕਰ ਸਕਦਾ ਹਾਂ। ਇਹਦਾ ਮਤਲਬ ਇਹ ਹੈ, ਕਰਤਾ ਵੀ ਉਹ ਅਕਾਲ ਪੁਰਖ ਹੈ ਅਤੇ ਦਾਤਾ ਵੀ ਉਹੀ ਹੈ। ਹਰ ਆਪੇ ਦਾਤਾ, ਆਪੇ ਭੁਗਤਾ ਜੀ। ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਤੁਸੀਂ ਜੋ ਵੀ ਮੈਨੂੰ ਦਿਓ ਮੈਂ ਉਹੀ ਦਾਤ ਪ੍ਰਾਪਤ ਕਰ ਸਕਦਾ ਹਾਂ। ਇਹਦਾ ਮਤਲਬ ਇਹ ਹੈ, ਅਸੀਂ ਤੇਰਾ ਹੀ ਦਿੱਤਾ ਖਾਣ ਵਾਲੇ ਹਾਂ, ਤੇਰਾ ਦਰ ਛੱਡ ਕੇ ਅਸੀਂ ਕਿਸੇ ਹੋਰ ਪਾਸੇ ਜਾਣ ਵਾਲੇ ਨਹੀਂ ਹਾਂ, ਕਿਉਂ ਸਤਿਗੁਰੂ ਮਹਾਰਾਜ ਨੇ ਸਾਨੂੰ ਵਾਰ ਵਾਰ ਇਹੀ ਸਿੱਖਿਆ ਬਖਸ਼ੀ ਹੈ, ਤਰ ਜੀਰੇ ਇੱਕ ਟੇਕ ਤੋਂ ਲਾਹੇ ਵਡਾਨੀ ਆਸ, ਨਾਨਕ ਨਾਮ ਤੇ ਆਈਏ ਕਾਰਜ ਆਵੇ ਰਾਸ। ਸਾਨੂੰ ਇੱਕ ਦੀ ਟੇਕ ਰੱਖਣੀ ਚਾਹੀਦੀ ਹੈ, ਇੱਕ ਦੇ ਹੀ ਭਿਖਾਰੀ ਬਣਨਾ ਚਾਹੀਦਾ ਹੈ। ਦਾਤਾ ਉਹ ਨਾ ਮੰਗੀਏ ਫਿਰ ਮੰਗਣ ਜਾਈਏ, ਸਾਨੂੰ ਇਹੋ ਜਿਹੇ ਦਾਤੇ ਕੋਲੋਂ ਹਰਗਜ਼ ਨਹੀਂ ਮੰਗਣਾ ਚਾਹੀਦਾ ਜਿਸ ਕਰਕੇ ਸਾਡੀ ਲੋੜ ਪੂਰੀ ਨਾ ਹੋ ਸਕੇ ਅਤੇ ਸਾਨੂੰ ਹੋਰ ਦੇ ਮੂਹਰੇ ਜਾ ਕੇ ਝੋਲੀ ਅੱਡਣੀ ਪਵੇ। ਹਾਂ, ਉਸੇ ਹੀ ਇੱਕੋ ਦਾਤੇ ਦੀ ਸੇਵਾ ਕਰੋ, ਹਰ ਇੱਕੋ ਦਾਤਾ ਸੇਵੀ ਹੈ, ਮਨ ਚਿੰਦਿਆ ਪਾਈਐ, ਜਿਸ ਦੇ ਪਾਸੋਂ ਮਨ ਇੱਛਤ ਸਾਰੇ ਹੀ ਫਲ ਪ੍ਰਾਪਤ ਹੋ ਸਕਦੇ ਨੇ। ਉਹ ਦਾਤਾ ਅਕਾਲ ਪੁਰਖ ਹੀ ਹੈ, ਦਿੰਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਉਸ ਦਾਤੇ ਅਕਾਲ ਪੁਰਖ ਦੇ ਪਾਸੋਂ ਸਾਰੇ ਜੀਵ ਜੁਗਾਂ ਜੁਗਾਂ ਤੋਂ ਲੈ ਕੇ ਖਾ ਰਹੇ ਹਨ, ਪਰ ਹੈਰਾਨੀ ਦੀ ਗੱਲ ਇਹ ਹੈ, ਉਹਦੇ ਭੰਡਾਰਿਆਂ ਦੇ ਵਿੱਚ ਕਦੇ ਤੋਟ ਆਉਂਦੀ ਹੀ ਨਹੀਂ ਹੈ। ਇਸੇ ਲਈ ਸਤਿਗੁਰੂ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਾਤਾਰਗੀ ਦੇ ਗੁਣ ਨੂੰ ਇੱਥੇ ਪ੍ਰਗਟਾ ਰਹੇ ਹਨ। ਹੇ ਵਾਹਿਗੁਰੂ ਜੀ, ਜੋ ਤੂੰ ਦੇਹ, ਜੋ ਤੁਸੀਂ ਮੈਨੂੰ ਦਿਓ ਮੈਂ ਉਹੀ ਖੁਸ਼ ਹੋ ਕੇ ਪ੍ਰਾਪਤ ਕਰਦਾ ਹਾਂ। ਇਹਦਾ ਇੱਕ ਕਾਰਨ ਇਹ ਵੀ ਹੈ, ਉਸ ਵਾਹਿਗੁਰੂ ਪਰਮੇਸ਼ਰ ਦੇ ਭਾਣੇ ਵਿੱਚ ਸਾਨੂੰ ਸੁੱਖ ਵੀ ਮਿਲਦੇ ਹਨ ਅਤੇ ਦੁੱਖ ਵੀ ਉਹਦੇ ਭਾਣੇ ਦੇ ਵਿੱਚ ਹੀ ਮਿਲਦੇ ਨੇ, ਅਤੇ ਸਾਨੂੰ ਇਹਨਾਂ ਦੋਨਾਂ ਹੀ ਦਾਤਾਂ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਚਾਹੀਦਾ। ਜੋ ਤੂੰ ਦੇਹ ਸੋਈ ਹੋਂ ਪਾਈ, ਇਹ ਨਾ ਹੋਵੇ ਜੇ ਸਾਨੂੰ ਸੁੱਖ ਮਿਲ ਗਿਆ ਅਤੇ ਅਸੀਂ ਵਾਹਿਗੁਰੂ ਪਰਮੇਸ਼ਰ ਨੂੰ ਭੁੱਲ ਜਾਈਏ, ਅਤੇ ਜੇ ਵਾਹਿਗੁਰੂ ਨੇ ਦੁੱਖ ਦੇ ਦਿੱਤਾ ਤਾਂ ਅਸੀਂ ਉਹਦੇ ਉੱਤੇ ਹੀ ਗਿਲੇ ਸ਼ਿਕਵੇ ਕਰਨੇ ਸ਼ੁਰੂ ਕਰ ਦੇਈਏ। ਕਿਉਂਕਿ ਮਨੁੱਖ ਦੀ ਇਹ ਫਿਤਰਤ ਹੈ, ਜੇ ਤਾਂ ਵਾਹਿਗੁਰੂ ਸੁੱਖ ਦੇ ਦੇਵੇ ਫਿਰ ਤਾਂ ਫੁੱਲਿਆ ਨਹੀਂ ਸਮਾਉਂਦਾ, ਇਸ 'ਤੇ ਪੈਰ ਨਹੀਂ ਜ਼ਮੀਨ 'ਤੇ ਲੱਗਦੇ, ਅਤੇ ਜੇ ਇਹਦੇ ਪਾਸੋਂ ਕੋਈ ਚੀਜ਼ ਖੋਹ ਲਵੇ ਤਾਂ ਫਿਰ ਵਾਹਿਗੁਰੂ 'ਤੇ ਗਿਲੇ ਸ਼ਿਕਵੇ ਕਰਨੋਂ ਵੀ ਇਹ ਰਹਿ ਨਹੀਂ ਸਕਦਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਵੀ ਗੱਲ ਨਾਲ ਹੀ ਸਮਝਾ ਰਹੇ ਹਨ, ਜੇ ਸਾਰੇ ਸੁੱਖਾਂ ਦਾ ਦਾਤਾ ਅਕਾਲ ਪੁਰਖ ਹੈ ਅਤੇ ਦੁੱਖ ਵੀ ਉਹਦੀ ਰਜ਼ਾ ਦੇ ਵਿੱਚ ਹੀ ਸਾਨੂੰ ਮਿਲਦੇ ਨੇ, ਪਰ ਸੁੱਖ ਅਤੇ ਦੁੱਖ ਸਾਡੇ ਆਪਣੇ ਕਰਮਾਂ ਦਾ ਹੀ ਫਲ ਹੈ। ਕਿਧਰੇ ਇਹ ਨਾ ਸਮਝ ਲੈਣਾ ਵੀ ਵਾਹਿਗੁਰੂ ਪਰਮੇਸ਼ਰ ਸਾਨੂੰ ਦੁੱਖ ਦਿੰਦਾ ਹੈ, ਨਹੀਂ, ਉਹ ਕਿਸੇ ਦਾ ਵੈਰੀ ਤਾਂ ਹੈ ਨਹੀਂ, ਇਸ ਲਈ ਉਹ ਕਿਸੇ ਨੂੰ ਦੁੱਖ ਨਹੀਂ ਦਿੰਦਾ। ਹਾਂ, ਜੀਵ ਦੇ ਆਪਣੇ ਕਰਮ ਹੁੰਦੇ ਨੇ, ਜਿਵੇਂ ਕੱਤਕ ਦੇ ਮਹੀਨੇ ਦੁਆਰਾ ਸਤਿਗੁਰੂ ਨੇ ਉਪਦੇਸ਼ ਦਿੱਤਾ ਹੈ, ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ। ਦੱਦਾ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਦੁੱਖ ਵੀ ਅਤੇ ਸੁੱਖ ਵੀ ਸਾਡੇ ਕਰਮਾਂ ਦਾ ਫਲ ਹੈ, ਜਿਹਾ ਬੀਜੈ ਸੋ ਲੁਣੈ ਕਰਮਾਂ ਸੰਦੜਾ ਖੇਤ। ਜੇ ਅਸੀਂ ਮਾੜੇ ਕੰਮ ਕਰਾਂਗੇ ਅਤੇ ਉਹਦਾ ਫਲ ਸੁੱਖ ਭਾਲੀਏ, ਇਹ ਸਾਡੀ ਨਾ ਸਮਝੀ ਹੋਵੇਗੀ। ਬਾਬਾ ਫਰੀਦ ਜੀ ਨੇ ਲਿਖਿਆ ਹੈ, ਫਰੀਦਾ ਲੋੜੈ ਦਾਖ ਬਿਜੌਰੀਆਂ, ਕਿੱਕਰ ਬੀਜੈ ਜੱਟ, ਹੰਡੈ ਉਨਕ ਤਾਈਂ ਦਾ ਪੈਦਾ ਲੋੜੈ ਪੱਟ। ਜੇ ਕੋਈ ਕਿੱਕਰਾਂ ਦੇ ਬੀਜ ਬੀਜ ਕੇ ਅਤੇ ਆਖੇ ਮੈਨੂੰ ਬਿਜੌਰ ਦੇਸ਼ ਦੀਆਂ ਦਾਖਾਂ ਅਤੇ ਮੈਨੂੰ ਅੰਗੂਰ ਖਾਣ ਵਾਸਤੇ ਮਿਲ ਜਾਣ, ਇਹ ਉਹਦੀ ਸਦਰ ਕਦੇ ਵੀ ਪੂਰੀ ਨਹੀਂ ਹੋ ਸਕਦੀ। ਜੇ ਕਿੱਕਰਾਂ ਦੇ ਬੀਜ ਬੀਜਾਂਗੇ ਕੰਡੇ ਵੀ ਸਾਨੂੰ ਹੀ ਚੁਗਣੇ ਪੈਣੇ ਨੇ। ਜੇ ਅਸੀਂ ਮਾੜੇ ਕੰਮ ਕਰਾਂਗੇ ਉਹਦਾ ਫਲ ਦੁੱਖ ਸਾਨੂੰ ਹੀ ਭੋਗਣਾ ਪੈਣਾ, ਹੋਰ ਕਿਸੇ ਨੇ ਨਹੀਂ ਭੋਗਣਾ। ਜੇ ਤੁਸੀਂ ਆਖੋ ਵੀ ਸਾਡੇ ਕੀਤੇ ਪਾਪ ਰੂਪ ਕਰਮਾਂ ਦਾ ਫਲ ਕੋਈ ਹੋਰ ਭੋਗੇ ਅਤੇ ਚੰਗੇ ਕਰਮਾਂ ਦਾ ਫਲ ਅਸੀਂ ਭੋਗੀਏ, ਇਹ ਤਾਂ ਇੱਕ ਬਹੁਤ ਵੱਡੀ ਬੇਇਨਸਾਫੀ ਵਾਲੀ ਗੱਲ ਹੋਵੇਗੀ। ਉਸ ਵਾਹਿਗੁਰੂ ਪਰਮੇਸ਼ਰ ਦਾ ਇਹ ਨਿਯਮ ਹੈ, ਉੱਥੇ ਸੱਚੋ ਹੀ ਸੱਚ ਨਿਬੜੈ, ਚੁਣ ਵੱਖ ਕੜੇ ਜਜਮਾਲਿਆ। ਵਾਹਿਗੁਰੂ ਪਰਮੇਸ਼ਰ ਕਿਸੇ ਨਾਲ ਅਨਿਆਂ ਨਹੀਂ ਕਰਦਾ, ਕਿਸੇ ਨਾਲ ਬੇਇਨਸਾਫੀ ਨਹੀਂ ਕਰਦਾ। ਜਿਹੋ ਜਿਹੇ ਮਨੁੱਖ ਦੇ ਕਰਮ ਹੁੰਦੇ ਨੇ, ਉਹਨਾਂ ਦੇ ਅਨੁਸਾਰ ਹੀ ਸਾਨੂੰ ਸੁੱਖ ਵੀ ਦਿੰਦਾ ਅਤੇ ਦੁੱਖ ਵੀ ਦਿੰਦਾ ਹੈ। ਇਸ ਲਈ ਸਾਨੂੰ ਸੁੱਖ ਅਤੇ ਦੁੱਖ ਆਪਣੇ ਕਰਮਾਂ ਦਾ ਫਲ ਸਮਝ ਕੇ ਅਤੇ ਉਹਦੀ ਰਜ਼ਾ ਦਾ ਇੱਕ ਰਿਜ਼ਲਟ ਸਮਝ ਕੇ ਦੋਹਾਂ ਨੂੰ ਹੀ ਪ੍ਰਵਾਨ ਕਰਨਾ ਚਾਹੀਦਾ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੋ ਤੂੰ ਦੇਹੇ ਸੋਈ ਹੋ ਪਾਈ। ਹੇ ਵਾਹਿਗੁਰੂ ਜੀ, ਜੋ ਵੀ ਤੁਸੀਂ ਮੈਨੂੰ ਦਾਤ ਦਿੰਦੇ ਹੋ, ਮੈਂ ਉਸੇ ਨੂੰ ਖੁਸ਼ੀ ਖੁਸ਼ੀ ਪ੍ਰਾਪਤ ਕਰਦਾ ਹਾਂ।
ਸਭ ਤੇਰੀ ਤੂੰ ਸਭਨੀ ਧਿਆਇਆ।
ਹੁਣ ਰਹਾਉ ਵਿਸਰਾਮ ਦੇ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ, ਹੇ ਵਾਹਿਗੁਰੂ ਜੀ, ਸਭ ਤੇਰੀ, ਜਿਤਨੀ ਵੀ ਸ੍ਰਿਸ਼ਟੀ ਹੈ ਇਹ ਸਾਰੀ ਤੇਰੀ ਹੀ ਹੈ। ਇਹ ਮਨੁੱਖ ਤਾਂ ਝੂਠੀ ਮੇਰ ਕਰੀ ਬੈਠਾ ਹੈ, ਆਹ ਮੇਰੀ ਧਰਤੀ ਹੈ, ਮੇਰਾ ਘਰ ਹੈ, ਮੇਰਾ ਪਰਿਵਾਰ ਹੈ, ਮੇਰਾ ਸਰੀਰ ਹੈ, ਮੇਰੇ ਇੰਦਰੀਏ ਨੇ, ਮੇਰਾ ਸਭ ਕੁਝ ਹੈ। ਪਰ ਸਤਿਗੁਰੂ ਸੱਚੇ ਪਾਤਸ਼ਾਹ ਕੀ ਕਹਿੰਦੇ ਨੇ, ਸਾਡਾ ਕੁਝ ਵੀ ਨਹੀਂ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਇਹ ਦਾਤਾਂ ਤਾਂ ਸਭ ਵਾਹਿਗੁਰੂ ਦੀਆਂ ਨੇ। ਹਜ਼ੂਰ ਕਹਿੰਦੇ ਸਭ ਤੇਰੀ, ਸਾਰੀ ਸ੍ਰਿਸ਼ਟੀ ਵੀ ਤੇਰੀ ਹੈ, ਧਰਤੀ ਵੀ ਤੂੰ ਬਣਾਈ ਹੈ, ਸਮੁੰਦਰ ਵੀ ਤੂੰ ਬਣਾਇਆ, ਪਹਾੜ ਵੀ ਤੂੰ ਬਣਾਏ ਨੇ, ਗ੍ਰਹਿ ਵੀ ਤੂੰ ਬਣਾਏ ਨੇ, ਚੰਦਰਮਾ ਅਤੇ ਸੂਰਜ ਵੀ ਤੇਰੀ ਹੀ ਰਚਨਾ ਹੈ। ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ, ਓੜਕ ਓੜਕ ਪਾਲ ਥੱਕੇ ਵੇਦ ਕਹਿਣ ਇੱਕ ਵਾਤ। ਪਰ ਹੈਰਾਨੀ ਦੀ ਗੱਲ ਇਹ ਹੈ, ਹਜ਼ੂਰ ਕਹਿੰਦੇ ਸਭ ਤੇਰੀ, ਇਹ ਸਾਰੀ ਰਚਨਾ ਤੇਰੀ ਹੈ, ਤੂੰ ਸਭ ਨਹੀਂ ਧਿਆਇਆ ਅਤੇ ਤੈਨੂੰ ਸਭਨਾਂ ਨੇ ਹੀ ਧਿਆਇਆ ਹੈ। ਭਾਵ ਕੀ ਪਸ਼ੂ, ਕੀ ਪੰਛੀ, ਕੀ ਦੇਵਤੇ, ਕੀ ਦੈਂਤ, ਸਾਰੇ ਹੀ ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਦੇ ਹਨ। ਸਭ ਤਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਤੇ ਆਵੈ ਰਾਮ। ਆਪੋ ਆਪਣੀ ਭਾਵਨਾ ਨਾਲ, ਆਪੋ ਆਪਣੀ ਇੱਛਾ ਦੇ ਅਨੁਸਾਰ ਸਾਰੇ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਦੇ ਹਨ। ਇਸ ਲਈ ਵਾਹਿਗੁਰੂ ਪਰਮੇਸ਼ਰ ਸਿਮਰਨ ਦਾ ਸਦਕਾ ਸਾਰਿਆਂ ਨੂੰ ਹੀ ਰਿਜ਼ਕ ਦਿੰਦਾ ਹੈ, ਸਾਰਿਆਂ ਦੀ ਪਰਵਰਿਸ਼ ਕਰਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਸਾਰੀ ਸ੍ਰਿਸ਼ਟੀ ਤੇਰੀ ਹੈ, ਸਾਰੀ ਇਹ ਰਚਨਾ ਤੇਰੀ ਹੈ, ਤੈਨੂੰ ਸਾਰਿਆਂ ਨੇ ਹੀ ਧਿਆਇਆ ਹੈ।
ਜਿਸਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਜਿਸਨੂੰ ਕਿਰਪਾ ਕਰੇ, ਜਿਸ ਉੱਤੇ ਤੂੰ ਆਪਣੀ ਕਿਰਪਾ ਕਰ ਦੇਣਾ, ਜਿਸ ਉੱਤੇ ਤੂੰ ਤਰੁੱਠਦਾ ਹੈ, ਤਿੰਨ ਨਾਮ ਰਤਨ ਪਾਇਆ। ਉਸਨੇ ਨਾਮ ਰੂਪੀ ਰਤਨ ਨੂੰ ਪ੍ਰਾਪਤ ਕਰ ਲਿਆ, ਕਿਉਂਕਿ ਜਿਹੜਾ ਨਾਮ ਹੈ ਇਹਨੂੰ ਰਤਨ ਦੇ ਨਾਲ ਸਤਿਗੁਰੂ ਨੇ ਤਸ਼ਬੀਹ ਦਿੱਤੀ ਹੈ। ਰਤਨ ਬੜੇ ਅਮੋਲਕ ਹੁੰਦੇ ਨੇ, ਨੌ ਕਿਸਮ ਦੇ ਰਤਨ ਨੇ, ਜਿਹਦੇ ਵਿੱਚ ਨੀਲਮ, ਪੁਖਰਾਜ, ਫਿਰੋਜ਼ ਅਤੇ ਹੀਰਾ। ਹੀਰਾ ਜਿਹੜਾ ਸਫੈਦ ਰੰਗ ਦਾ ਰਤਨ ਹੋਵੇ ਉਹਨੂੰ ਹੀਰਾ ਕਹਿੰਦੇ ਨੇ। ਨੌ ਕਿਸਮਾਂ ਦੇ ਰਤਨ ਨੇ ਔਰ ਉਹਨਾਂ ਰਤਨਾਂ ਦੀ ਬਹੁਤ ਵੱਡੀ ਕੀਮਤ ਹੁੰਦੀ ਹੈ। ਇਸੇ ਲਈ ਸਤਿਗੁਰੂ ਨੇ ਨਾਮ ਨੂੰ ਰਤਨ ਆਖਿਆ, ਮੇਰਾ ਹੀਰਾ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ, ਜਨਮ ਜਨਮ ਕੇ ਕਿਲਵੇਖ ਦੁੱਖ ਉਤਰੇ, ਗੁਰ ਨਾਮ ਦਿਓ ਰਿਣ ਲਾਥਾ। ਹਜ਼ੂਰ ਕਹਿੰਦੇ ਜਿਸ ਉੱਤੇ ਤੂੰ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ ਹੈ, ਅਤੇ ਫਿਰ ਉਸਨੇ ਨਾਮ ਰੂਪੀ ਰਤਨ ਨੂੰ ਪ੍ਰਾਪਤ ਕਰ ਲਿਆ। ਇਹਦਾ ਮਤਲਬ ਇਹ ਹੈ, ਜਿਹੜੀਆਂ ਹੋਰ ਦਾਤਾਂ ਨੇ ਉਹ ਤਾਂ ਸਾਨੂੰ ਆਪਣੇ ਕਰਮਾਂ ਨਾਲ, ਮਿਹਨਤ ਨਾਲ ਪ੍ਰਾਪਤ ਹੋ ਸਕਦੀਆਂ ਅਤੇ ਅਸੀਂ ਪ੍ਰਾਪਤ ਕਰ ਵੀ ਰਹੇ ਹਾਂ, ਪਰ ਜੋ ਇਹ ਨਾਮ ਰੂਪੀ ਰਤਨ ਹੈ ਇਹ ਕਿਸੇ ਕੀਮਤ ਬਦਲੇ ਸਾਨੂੰ ਮਿਲਣ ਵਾਲਾ ਨਹੀਂ ਹੈ, ਕਿਉਂਕਿ ਨਾਨਕ ਨਾਮ ਅਮੋਲ, ਵਾਹਿਗੁਰੂ ਦਾ ਨਾਮ ਅਮੋਲਕ ਹੈ। ਜਿਹੜੀ ਚੀਜ਼ ਅਮੋਲਕ ਹੋਵੇ, ਜਿਸ ਦਾ ਮੁੱਲ ਕੋਈ ਕੀਮਤ ਦਿੱਤੀ ਹੀ ਨਾ ਜਾ ਸਕੇ, ਫਿਰ ਤਾਂ ਅਗਲੇ ਦੀ ਮਰਜ਼ੀ ਹੈ ਨਾ ਕਿਸੇ ਨੂੰ ਦੇਵੇ ਨਾ ਦੇਵੇ। ਇਸੇ ਲਈ ਸਤਿਗੁਰੂ ਨੇ ਇਹ ਬਚਨ ਆਖੇ ਨੇ, ਇਹ ਨਾਮ ਰੂਪੀ ਰਤਨ ਅਕਾਲ ਪੁਰਖ ਵਾਹਿਗੁਰੂ ਦੀ ਆਪਣੀ ਦਾਤ ਹੈ, ਜਿਸ ਨੂੰ ਉਹ ਦੇਣਾ ਚਾਹੇ ਉਸੇ ਨੂੰ ਦਿੰਦਾ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਕੋਈ ਜ਼ੋਰ ਨਾਲ ਕੋਈ ਜੇ ਕੋਈ ਮਾਇਆਧਾਰੀ ਆਦਮੀ ਉਹ ਸੋਚ ਲਵੇ ਵੀ ਮਾਇਆ ਦੇ ਬਦਲੇ ਪਰਮੇਸ਼ਰ ਦਾ ਨਾਮ ਲੈ ਲਵਾਂ, ਨਹੀਂ ਮਿਲੇਗਾ। ਇੱਕ ਐਸਾ ਹੀ ਕੋਈ ਤਨਾੜ ਆਦਮੀ ਭਗਤ ਕਬੀਰ ਜੀ ਕੋਲ ਆਇਆ ਅਤੇ ਆ ਕੇ ਕਹਿਣ ਲੱਗਾ, ਭਗਤ ਜੀ ਮੇਰੇ ਪਾਸ ਧਨ ਦੌਲਤ ਦੀ ਕੋਈ ਕਮੀ ਨਹੀਂ, ਸੋਨੇ ਦੇ ਅੰਬਾਰ ਲੱਗੇ ਹੋਏ ਨੇ, ਪਰ ਤੁਸੀਂ ਕਿਰਪਾ ਕਰੋ ਮੈਨੂੰ ਸੋਨੇ ਦੇ ਬਦਲੇ ਨਾਮ ਦੀ ਕਣੀ, ਨਾਮ ਦੀ ਦਾਤ ਬਖਸ਼ਿਸ਼ ਕਰ ਦਿਓ। ਤਾਂ ਭਗਤ ਕਬੀਰ ਜੀ ਉਸ ਵੇਲੇ ਵੈਰਾਗ ਅਤੇ ਪ੍ਰੇਮ ਦੇ ਵਿੱਚ ਆ ਕੇ ਕਹਿਣ ਲੱਗੇ, ਗੁਰਮੁਖਾ ਇਹ ਨਾਮ ਇਉਂ ਨਹੀਂ ਪ੍ਰਾਪਤ ਹੁੰਦਾ, ਕੰਚਨ ਸਿਉਂ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ, ਸੋਨੇ ਦੇ ਬਦਲੇ ਪਰਮੇਸ਼ਰ ਦਾ ਨਾਮ ਨਹੀਂ ਸਾਨੂੰ ਮਿਲਿਆ। ਇਹ ਤਾਂ ਆਪਣਾ ਮਨ ਦੇ ਕੇ ਗੁਰੂ ਨੂੰ ਫਿਰ ਇਹ ਦਾਤ ਪ੍ਰਾਪਤ ਹੁੰਦੀ ਹੈ। ਕਿਸੇ ਕਵੀ ਨੇ ਬੜਾ ਸੁੰਦਰ ਲਿਖਿਆ ਹੈ, ਉਹ ਕਵੀ ਲਿਖਦਾ ਹੈ, ਤਨ ਗੰਦਗੀ ਦੀ ਕੋਠੜੀ ਹਰ ਹੀਰਿਆਂ ਦੀ ਖਾਣ, ਜੇ ਸਿਰ ਦਿੱਤੀਆਂ ਹਰ ਮਿਲੇ ਤਾਂ ਵੀ ਸਸਤਾ ਜਾਣ। ਸਿੱਖੀ ਦਾ ਇੱਕ ਨਿਯਮ ਹੈ, ਜਦੋਂ ਅਸੀਂ ਨਾਮ ਦੀ ਦਾਤ ਪ੍ਰਾਪਤ ਕਰਨੀ ਹੋਵੇ ਤਾਂ ਪੰਜਾਂ ਪਿਆਰਿਆਂ ਦੇ ਸਾਹਮਣੇ ਗੁਰੂ ਦੀ ਹਜ਼ੂਰੀ ਵਿੱਚ ਇਹ ਪ੍ਰਣ ਕਰਨਾ ਪੈਂਦਾ ਹੈ ਕਿ ਅਸੀਂ ਆਪਣਾ ਸੀਸ ਗੁਰੂ ਨੂੰ ਭੇਟਾ ਕੀਤਾ ਹੈ। ਜਦੋਂ ਲੋੜ ਪਈ ਅਸੀਂ ਗੁਰੂ ਪੰਥ ਲਈ ਆਪਣਾ ਸਿਰ ਕੁਰਬਾਨ ਕਰ ਦੇਵਾਂਗੇ। ਜਉ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ। ਜਿਹੜਾ ਇਹ ਪ੍ਰਣ ਗੁਰੂ ਦੀ ਹਜ਼ੂਰੀ ਵਿੱਚ ਅਸੀਂ ਕਰਦੇ ਹਾਂ ਅਤੇ ਫਿਰ ਸਾਨੂੰ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਜਿੰਨਾ ਚਿਰ ਤੱਕ ਅਸੀਂ ਆਪਣਾ ਇਹ ਬਚਨ ਇਹ ਪ੍ਰਣ ਨਾ ਕਰੀਏ ਤਾਂ ਸਾਨੂੰ ਨਾਮ ਨਹੀਂ ਮਿਲ ਸਕਦਾ। ਅਤੇ ਜੇ ਸਾਨੂੰ ਇਸ ਗੱਲ ਦਾ ਮਾਣ ਹੋ ਜਾਵੇ ਵੀ ਅਸੀਂ ਤਾਂ ਸਿਰ ਦੇ ਕੇ ਨਾਮ ਲਿਆ ਹੈ, ਸਿਰ ਦੇ ਕੇ ਅੰਮ੍ਰਿਤ ਲਿਆ ਹੈ, ਤਾਂ ਉਹ ਕਵੀ ਕਹਿੰਦਾ ਹੈ, ਤਨ ਗੰਦਗੀ ਦੀ ਕੋਠੜੀ। ਧਿਆਨ ਨਾਲ ਵੇਖੋ, ਸਰੀਰ ਤਾਂ ਗੰਦਗੀ ਦੀ ਕੋਠੜੀ ਇਹਦੇ ਵਿੱਚ ਹੈ ਕੀ? ਹਰ ਹੀਰਿਆਂ ਦੀ ਖਾਣ ਅਤੇ ਵਾਹਿਗੁਰੂ ਦਾ ਨਾਮ ਹੀਰਿਆਂ ਦੀ ਖਾਣ ਹੈ। ਜੇ ਸਿਰ ਦਿੱਤਿਆਂ ਹਰ ਮਿਲੇ ਤਾਂ ਵੀ ਸਸਤਾ ਜਾਣ, ਜੇ ਸਿਰ ਦੇ ਕੇ ਵੀ ਪਰਮੇਸ਼ਰ ਦਾ ਨਾਮ ਸਾਨੂੰ ਮਿਲ ਜਾਵੇ ਨਾ ਤਾਂ ਇਹਨੂੰ ਮਹਿੰਗਾ ਮੁੱਲ ਨਾ ਸਮਝੋ, ਤਾਂ ਵੀ ਸਸਤਾ ਹੀ ਜਾਣਨਾ ਚਾਹੀਦਾ। ਸਿਰ ਦੇ ਕੇ ਵੀ ਪਰਮੇਸ਼ਰ ਦਾ ਨਾਮ ਮਿਲ ਜਾਵੇ ਧੰਨ ਭਾਗ ਸਮਝਣੇ ਚਾਹੀਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ, ਜਿਸ ਨੂੰ ਕਿਰਪਾ ਕਰੇ ਹੈ ਤਿੰਨ ਨਾਮ ਰਤਨ ਪਾਇਆ। ਹੇ ਵਾਹਿਗੁਰੂ ਜੀ, ਜਿਸ ਉੱਤੇ ਤੂੰ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ ਹੈ ਅਤੇ ਫਿਰ ਉਸਨੇ ਨਾਮ ਰੂਪੀ ਰਤਨ ਨੂੰ ਪ੍ਰਾਪਤ ਕਰ ਲਿਆ ਹੈ।
ਗੁਰਮੁਖ ਲਾਦਾ ਮਨ ਮੁਖ ਗਵਾਇਆ।
ਹਜ਼ੂਰ ਫਰਮਾਉਂਦੇ ਨੇ, ਗੁਰਮੁਖ ਲਾਦਾ, ਬਈ ਗੁਰਮੁਖਾਂ ਨੇ ਤਾਂ ਨਾਮ ਰੂਪੀ ਰਤਨ ਨੂੰ ਲਾਦਾ ਦਾ ਅਰਥ ਹੈ ਪ੍ਰਾਪਤ ਕਰ ਲਿਆ। ਗੁਰਮੁਖ ਤੋਂ ਮੁਰਾਦ ਹੈ ਜਿਹੜੇ ਗੁਰੂ ਦੇ ਸਨਮੁਖ ਹੋਏ, ਉਹਨਾਂ ਨੂੰ ਤਾਂ ਨਾਮ ਰੂਪੀ ਰਤਨ ਪ੍ਰਾਪਤ ਹੋਇਆ। ਸਨਮੁਖ ਹੋਣ ਤੋਂ ਮੁਰਾਦ ਇਹ ਹੁੰਦੀ ਹੈ, ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੈ ਕੋਈ। ਜਿਹੜੇ ਆਪਣੇ ਮਨ ਦੀ ਮਤ ਨੂੰ, ਮਨ ਦੇ ਹੱਠ ਨੂੰ ਛੱਡ ਕੇ ਅਤੇ ਗੁਰੂ ਦੀ ਆਗਿਆ ਮੰਨਣ ਲਈ ਤਿਆਰ ਬਰਤਿਆਰ ਹੋ ਜਾਂਦੇ ਨੇ, ਉਹਨਾਂ ਨੂੰ ਸਨਮੁਖ ਆਖਿਆ ਜਾਂਦਾ। ਜਿਨ੍ਹਾਂ ਦਾ ਮੂੰਹ ਹਰ ਵੇਲੇ ਗੁਰੂ ਵੱਲ ਹੀ ਰਹਿੰਦਾ, ਗੁਰੂ ਦੇ ਹੁਕਮ ਦੀ ਇੰਤਜ਼ਾਰ ਕਰਦੇ ਰਹਿੰਦੇ ਨੇ, ਗੁਰੂ ਸਾਨੂੰ ਕੀ ਹੁਕਮ ਦਿੰਦਾ ਹੈ। ਗੁਰੂ ਹੁਕਮ ਕਰ ਦੇਵੇ ਘਰ ਬਾਰ ਛੱਡਣ ਲਈ ਤਿਆਰ ਹੁੰਦੇ ਨੇ, ਸਤਿਗੁਰੂ ਹੁਕਮ ਕਰ ਦੇਣ ਅਤੇ ਆਪਣਾ ਸਿਰ ਵੀ ਭੇਟਾ ਕਰਨ ਲਈ ਤਿਆਰ ਹੁੰਦੇ ਨੇ, ਉਹ ਹੁੰਦੇ ਆ ਗੁਰੂ ਦੇ ਸਨਮੁਖ। ਜੇ ਕੋਈ ਮੁਸੀਬਤ ਪਈ ਤੋਂ ਅਤੇ ਫਿਰ ਜਾਨਾਂ ਬਚਾਉਣ ਦੀ ਖਾਤਰ ਇੱਧਰ ਉੱਧਰ ਲੁਕਦੇ ਫਿਰਨ, ਉਹ ਗੁਰੂ ਦੇ ਸਨਮੁਖ ਸਿੱਖ ਨਹੀਂ, ਉਹ ਤਾਂ ਗੁਰੂ ਤੋਂ ਭਟਕੇ ਹੋਏ ਮਨਮੁਖ ਹੋ ਸਕਦੇ ਨੇ। ਇਸੇ ਲਈ ਹਜ਼ੂਰ ਕਹਿੰਦੇ, ਗੁਰਮੁਖ ਲਾਦਾ, ਐਸੇ ਗੁਰਮੁਖਾਂ ਨੇ ਉਸ ਨਾਮ ਰੂਪੀ ਰਤਨ ਨੂੰ ਲੱਭਿਆ ਹੈ, ਮਨਮੁਖ ਗੁਆਇਆ, ਅਤੇ ਜਿਹੜੇ ਮਨਮੁਖ ਨੇ ਉਹਨਾਂ ਨੇ ਇਸ ਨਾਮ ਰੂਪੀ ਰਤਨ ਨੂੰ ਐਵੇਂ ਗੁਆ ਵੀ ਲਿਆ ਹੈ ਜਿਵੇਂ ਕੋਈ ਕੌਡੀ ਦੇ ਬਦਲੇ ਹੀਰੇ ਨੂੰ ਗਵਾ ਲਵੇ। ਇਹ ਹਾਲਤ ਮਨਮੁੱਖਾਂ ਨੇ ਕੀਤੀ ਹੈ। ਹੀਰੇ ਜੈਸਾ ਜਨਮ ਹੈ ਕੌਡੀ ਬਦਲਿਆ ਜਾਏ। ਇਹ ਜਿਹੜਾ ਮਨੁੱਖਾ ਜਨਮ ਹੀਰੇ ਵਰਗਾ ਅਮੋਲਕ ਹੈ ਅਤੇ ਜਿਹੜਾ ਵਾਹਿਗੁਰੂ ਦਾ ਨਾਮ ਰੂਪੀ ਰਤਨ ਹੈ ਉਹ ਇਸ ਦੇ ਨਾਲੋਂ ਵੀ ਵੱਧ ਕੀਮਤੀ ਹੈ। ਪਰ ਗੁਰਮੁਖਾਂ ਨੇ ਇਸ ਜਨਮ ਰੂਪੀ ਹੀਰੇ ਨੂੰ ਪ੍ਰਾਪਤ ਕਰਕੇ ਨਾਮ ਦਾ ਰਤਨ ਨਹੀਂ ਖੱਟਿਆ, ਬਲਕਿ ਮਾਇਆ ਦੀ ਕੌਡੀ ਦੇ ਪਿੱਛੇ ਲੱਗ ਕੇ ਉਹਨਾਂ ਨੇ ਇਸ ਰਤਨ ਨੂੰ ਐਵੇਂ ਕੌਡੀ ਦੇ ਪਾਈ ਗੁਆ ਲਿਆ ਹੈ।
ਤੁਧ ਆਪ ਵਿਛੋੜਿਆ ਆਪ ਮਲਾਇਆ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੁਧ ਆਪ ਵਿਛੋੜਿਆ। ਜਿਹੜੇ ਮਨਮੁੱਖ ਨੇ, ਜਿਨ੍ਹਾਂ ਨੇ ਗੁਰੂ ਦੇ ਸਨਮੁੱਖ ਹੋ ਕੇ ਨਾਮ ਰੂਪੀ ਰਤਨ ਨੂੰ ਨਹੀਂ ਸੀ ਪ੍ਰਾਪਤ ਕੀਤਾ, ਉਹਨਾਂ ਨੂੰ ਤੁਸੀਂ ਆਪ ਹੀ ਆਪਣੇ ਨਾਲੋਂ ਵਿਛੋੜ ਦਿੱਤਾ, ਆਪ ਮਿਲਾਇਆ। ਅਤੇ ਜਿਨ੍ਹਾਂ ਗੁਰਮੁਖਾਂ ਨੇ ਗੁਰੂ ਦੇ ਸਨਮੁੱਖ ਹੋ ਕੇ ਨਾਮ ਰੂਪੀ ਰਤਨ ਨੂੰ ਪ੍ਰਾਪਤ ਕਰ ਲਿਆ ਅਤੇ ਉਹਨਾਂ ਨੂੰ ਤੁਸੀਂ ਆਪਣੇ ਨਾਲ ਮਿਲਾ ਲਿਆ, ਕਿਉਂਕਿ ਗੁਰੂ ਦਰਗਾਹੀ ਵਿਚੋਲੇ ਨੇ ਅਤੇ ਨਾਮ ਇੱਕ ਮਿਲਣ ਦਾ ਵਸੀਲਾ ਹੈ। ਜਿਨ੍ਹਾਂ ਨੇ ਗੁਰੂ ਦੇ ਪਾਸੋਂ ਨਾਮ ਦੀ ਦਾਤ ਪ੍ਰਾਪਤ ਕਰਕੇ ਅਤੇ ਫਿਰ ਉਸ ਨਾਮ ਨੂੰ ਜਪਿਆ ਹੈ, ਸਿਮਰਿਆ ਹੈ, ਅਤੇ ਫਿਰ ਉਹਨਾਂ ਨੂੰ ਵਾਹਿਗੁਰੂ ਨੇ ਆਪਣੇ ਨਾਲ ਮਿਲਾ ਲਿਆ, ਅਤੇ ਜਿਨ੍ਹਾਂ ਨੇ ਐਸਾ ਫਰਜ਼ ਪੂਰਾ ਨਹੀਂ ਕੀਤਾ ਅਤੇ ਫਿਰ ਉਹਨਾਂ ਨੂੰ ਆਪ ਹੀ ਉਸਨੇ ਵਿਛੋੜ ਦਿੱਤਾ, ਉਹਨਾਂ ਨੂੰ ਹੋਰ ਜੂਨਾਂ ਵਿੱਚ ਧੱਕ ਦਿੱਤਾ, ਬਈ ਜਾਓ ਜੇ ਤੁਸੀਂ ਮੇਰਾ ਹੁਕਮ ਨਹੀਂ ਮੰਨਣਾ ਤਾਂ ਫਿਰ ਜਾਓ 84 ਵਿੱਚ ਨਰਕ ਭੋਗੋ। ਇਸ ਲਈ ਉਹਨਾਂ ਮਨਮੁੱਖਾਂ ਨੂੰ ਤੁਸੀਂ ਆਪ ਹੀ ਵਿਛੋੜ ਦਿੱਤਾ ਅਤੇ ਗੁਰਮੁਖਾਂ ਨੂੰ ਆਪਣੇ ਨਾਲ ਮਿਲਾ ਲਿਆ।
ਦਰਿਆਓ ਸਭ ਤੁਝ ਹੀ ਮਾਹੇ।
ਹਜ਼ੂਰ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੂੰ ਦਰਿਆਓ, ਤੁਸੀਂ ਤੇ ਦਰਿਆ ਹੋ। ਫਾਰਸੀ ਵਿੱਚ ਦਰਿਆ ਸਮੁੰਦਰ ਨੂੰ ਕਹਿੰਦੇ ਨੇ। ਸਮੁੰਦਰ ਬਹੁਤ ਵੱਡਾ ਹੁੰਦਾ, ਉਹਦੇ ਵਿੱਚ ਬੜੀਆਂ ਕੀਮਤੀ ਵਸਤਾਂ ਵੀ ਲੁਕੀਆਂ ਹੋਈਆਂ ਨੇ। 14 ਰਤਨ ਵੀ ਸਮੁੰਦਰ ਵਿੱਚੋਂ ਨਿਕਲੇ ਮੰਨੇ ਨੇ। ਹਜ਼ੂਰ ਕਹਿੰਦੇ, ਤੂੰ ਦਰਿਆਓ, ਹੇ ਵਾਹਿਗੁਰੂ ਜੀ, ਤੁਸੀਂ ਤੇ ਦਰਿਆ ਹੋ। ਜਿਵੇਂ ਹਜ਼ੂਰ ਨੇ ਪਿੱਛੇ ਵੀ ਆਖਿਆ ਸੀ, ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੇਤਾ ਕੇਵੜ ਚੀਰਾ। ਹੇ ਵਾਹਿਗੁਰੂ, ਤੂੰ ਸਮੁੰਦਰ ਵਾਂਗੂ ਗਹਿਰ ਗੰਭੀਰ ਹੈ, ਗੁਣਾਂ ਦਾ ਭੰਡਾਰ ਹੈ, ਤੇਰੇ ਵਿਸਤਾਰ ਦਾ ਬਿਲਕੁਲ ਕਿਸੇ ਨੂੰ ਪਤਾ ਨਹੀਂ ਲੱਗ ਸਕਿਆ। ਇੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੁਸੀਂ ਤੇ ਦਰਿਆਓ ਸਮੁੰਦਰ ਹੋ, ਸਭ ਤੁਝ ਹੀ ਮਾਹੇ, ਅਤੇ ਜਿਤਨੇ ਵੀ ਪਦਾਰਥ ਨੇ ਉਹ ਸਾਰੇ ਤੁਹਾਡੇ ਹੀ ਵਿੱਚ ਨੇ। ਜਿੰਨੇ ਸੁੱਖ ਨੇ, ਜਿੰਨੇ ਰਤਨ ਨੇ, ਇਹ ਸਾਰੇ ਤੁਹਾਡੇ ਵਿੱਚ ਹੀ ਨੇ। ਜਿਵੇਂ ਦਰਿਆ ਦੇ ਵਿੱਚ, ਸਮੁੰਦਰ ਦੇ ਵਿੱਚ 14 ਰਤਨ ਨੇ, ਹੋਰ ਕੀਮਤੀ ਪਦਾਰਥ ਹੁੰਦੇ ਨੇ। ਇਸ ਲਈ ਮਹਾਰਾਜ, ਤੁਸੀਂ ਆਪ ਦਰਿਆ ਹੋ, ਸਮੁੰਦਰ ਹੋ, ਤੇ ਸਾਰੇ ਭੰਡਾਰੇ ਤੁਹਾਡੇ ਵਿੱਚ ਹੀ ਲੁਕੇ ਹੋਏ ਹਨ।
ਤੁਝ ਬਿਨ ਦੂਜਾ ਕੋਈ ਨਾ ਹੈ।
ਹੇ ਵਾਹਿਗੁਰੂ ਜੀ, ਤੁਹਾਡੇ ਬਿਨਾ ਉਹਨਾਂ ਗੁਣਾਂ ਨੂੰ, ਉਹਨਾਂ ਰਤਨਾਂ ਨੂੰ ਸੰਭਾਲਣ ਵਾਲਾ ਅਤੇ ਅੱਗੇ ਬਖਸ਼ਿਸ਼ ਕਰਨ ਵਾਲਾ ਹੋਰ ਕੋਈ ਵੀ ਦੂਜਾ ਨਹੀਂ ਹੈ। ਕਿਉਂਕਿ ਸਤਿਗੁਰੂ ਮਹਾਰਾਜ ਨੇ ਜਪਜੀ ਸਾਹਿਬ ਬਾਣੀ ਦੇ ਵਿੱਚ ਪਿੱਛੇ ਆਖਿਆ ਸੀ, ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਫਿਰ ਨਾਲ ਇਹ ਵੀ ਦੱਸ ਦਿੱਤਾ, ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ, ਤੇਹਾ ਕੋਏ ਨਾ ਸੁਝਈ, ਜੇ ਤਿਸ ਗੁਣ ਕੋਏ ਕਰੇ। ਹਜ਼ੂਰ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੁਸੀਂ ਸਮੁੰਦਰ ਹੋ, ਸਾਰੇ ਗੁਣ ਤੁਹਾਡੇ ਵਿੱਚ ਭਰਪੂਰ ਨੇ, ਤੁਝ ਬਿਨ ਦੂਜਾ ਕੋਈ ਨਾਹੀਂ, ਤੁਹਾਡੇ ਬਿਨਾਂ ਉਹਨਾਂ ਨੂੰ ਬਖਸ਼ਿਸ਼ ਕਰਨ ਵਾਲਾ ਹੋਰ ਕੋਈ ਦਾਤਾ ਵੀ ਨਹੀਂ ਹੈ।
ਜੀ ਜੰਤ ਸਭ ਤੇਰਾ ਖੇਲ।
ਹੇ ਵਾਹਿਗੁਰੂ ਜੀ, ਜਿਤਨੇ ਵੀ ਛੋਟੇ ਵੱਡੇ ਜੀਵ ਨੇ, ਕੀੜੀ ਤੋਂ ਲੈ ਕੇ ਹਾਥੀ ਪਰਜੰਤ, ਇਹ ਸਾਰਾ ਤੇਰਾ ਆਪਣਾ ਹੀ ਖੇਲ ਹੈ, ਤੇਰਾ ਆਪਣਾ ਹੀ ਇਹ ਤਮਾਸ਼ਾ ਹੈ। ਜਿਵੇਂ ਬੱਚਿਆਂ ਨੂੰ ਪਰਚਾਉਣ ਦੇ ਲਈ ਅਸੀਂ ਕਈ ਤਰ੍ਹਾਂ ਦੀਆਂ ਖੇਡਾਂ ਅਤੇ ਖਿਡੌਣੇ ਬਣਾਏ ਨੇ, ਇਸੇ ਤਰ੍ਹਾਂ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਪੁੱਤਰ ਨੂੰ, ਆਪਣੇ ਇਸ ਬੇਟੇ ਮਨੁੱਖ ਨੂੰ ਪਰਚਾਉਣ ਦੇ ਲਈ ਇਹ ਸਾਰੀ ਖੇਡ ਬਣਾਈ ਹੋਈ ਹੈ। ਜਿਤਨੇ ਵੀ ਸੰਸਾਰ ਦੇ ਪਦਾਰਥ ਨੇ, ਇਹ ਸਾਰੇ ਖਿਡੌਣੇ ਨੇ। ਬੱਚਿਆਂ ਦੇ ਖਿਡੌਣੇ ਛੋਟੇ ਹੁੰਦੇ ਨੇ ਅਤੇ ਅਸੀਂ ਵੱਡਿਆਂ ਦੇ ਖਿਡੌਣੇ ਜ਼ਰਾ ਵੱਡੇ ਹੋ ਜਾਂਦੇ ਨੇ। ਬੱਚਿਆਂ ਦੇ ਛੋਟੇ ਛੋਟੇ ਘਰ ਹੁੰਦੇ ਨੇ ਖੇਡਣ ਲਈ ਅਤੇ ਸਾਡੇ ਥੋੜ੍ਹੇ ਜਿਹੇ ਵੱਡੇ ਹੁੰਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਜਿਤਨੇ ਵੀ ਜੀਵ ਜੰਤ ਨੇ ਇਹ ਸਭ ਤੇਰਾ ਆਪਣਾ ਹੀ ਖੇਲ ਹੈ, ਇਹ ਤੇਰਾ ਆਪਣਾ ਹੀ ਇੱਕ ਚੋਜ ਹੈ, ਇਹ ਤੇਰਾ ਆਪਣਾ ਹੀ ਇੱਕ ਤਮਾਸ਼ਾ ਬਣਾਇਆ ਹੋਇਆ ਹੈ।